ਵੈ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨੇ ਅਰ ਵਰਣ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਏਖ ਭੇ ਕੋ ਕਹਿ ਨਾ ਸਕਤ ਕਹੇ ਅਚਲ ਮੂਰਤ ਅਨੁਪਮ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਜੈ ਪਵਣ ਮਹੀਪ ਸੁਰ ਨਾਰੇ ਅਸੁਰ ਨੇਤ ਨੇਤ ਬੰਤਣ ਕਹਿਤ ਤੈ ਸਰਬਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਦੁਬਿਧਾ ਬਿਨਸ ਜਾਏ ਹਰ ਪਰਮ ਪਦ ਲਹੀਐ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਦੁਬਿਧਾ ਬਿਨਸ ਜਾਏ ਹਰ ਪਰਮ ਪਦ ਲਹੀਐ ਮੇਰਾ ਸਤਿਗੁਰ ਪਿਆਰਾ ਕਿਤ ਬਿਦ ਮਿਲੈ ਹਉ ਖਿਨ ਖਿਨ ਕਰੀ ਨਮਸਕਾਰ ਮੇਰਾ ਗੁਰ ਪੂਰਾ ਕਿਉਂ ਮਿਲੈ ਰਹਾਉ ਕਰ ਕਿਰਪਾ ਹਰ ਮੇਲਿਆ ਮੇਰਾ ਸਤਿਗੁਰ ਪੂਰਾ ਇਸ ਪੁੰਨੀ ਜਨ ਕੇਰੀਆ ਲੇ ਸਤਿਗੁਰ ਤੁਹਰਾ ਹਰ ਭਗਤ ਦਿਰੜਾਵੈ ਹਰ ਭਗਤ ਸੁਣੈ ਤਿਸ ਸਤਿਗੁਰ ਮਿਲੀਐ ਤੋਟਾ ਮੂਲ ਨ ਆਵਈ ਹਰ ਲਾਭ ਨਿਤ ਦ੍ਰਿੜੀਐ ਜਿਸ ਕੋ ਹਿਰਦੈ ਵਿਗਾਸ ਹੈ ਭਾਉ ਦੂਜਾ ਨਾਹੀਂ ਨਾਨਕ ਤਿਸ ਗੁਰ ਮਿਲ ਉਦਰੇ ਹਰ ਗੁਣ ਗਾਵਾਹੀ ਜਿਸ ਕੋ ਹਿਰਦੈ ਵਿਗਾਸ ਹੈ ਭਾਉ ਦੂਜਾ ਨਾਹੀਂ ਨਾਨਕ ਤਿਸ ਗੁਰ ਮਿਲ ਉਦਰੇ ਹਰ ਗੁਣ ਗਾਵਾਹੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਕਬੀਰ ਜੀ ਅੰਧਕਾਰ ਸੁਖ ਕਬਹਿ ਨ ਸੋਈ ਹੈ ਰਾਜਾ ਰੰਗ ਤੂ ਮਿਲ ਰੋਈ ਹੈ ਜੋ ਪੈ ਰਸਨਾ ਰਾਮ ਨ ਕਹਿਬੋ ਉਪਜਤ ਬਿਨਸਤ ਰੂਪਤ ਰਹਿਬੋ ਅੰਧਕਾਰ ਸੁਖ ਕਬਹਿ ਨ ਸੋਈ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਮਹਾਂਵਾਕ ਅਨੁਸਾਰ ਗੁਰੂ ਕੀਆਂ ਸੰਗਤਾਂ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੁੰਦੀਆਂ ਹਨ ਜਿਨ੍ਹਾਂ ਦੇ ਭਾਗਾਂ ਵਿੱਚ ਹੋਵੇ ਅੰਮ੍ਰਿਤ ਵੇਲੇ ਦੀ ਹਾਜ਼ਰੀ ਬਹੁਤ ਭਾਗਾਂ ਨਾਲ ਮਿਲਦੀ ਹੈ ਔਰ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਕੀਰਤਨ ਸੁਣ ਕੇ ਕਥਾ ਸੁਣ ਕੇ ਆਪਣਾ ਜਨਮ ਸਫਲਾ ਕਰੀਦਾ ਹੈ ਕਿਉਂਕਿ ਸੁਣਨ ਦਾ ਬਹੁਤ ਵੱਡਾ ਮਹੱਤਵ ਆਪਾਂ ਜਪਜੀ ਸਾਹਿਬ ਵਿੱਚ ਹੀ ਪੜ੍ਹ ਲੈਂਦੇ ਹਾਂ ਗਿਆਨ ਦੀ ਪ੍ਰਾਪਤੀ ਵਾਸਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਪਹਿਲਾ ਸਟੈਪ ਹੈ ਸੁਣਨਾ ਦੂਸਰਾ ਹੈ ਮੰਨਣਾ ਅਤੇ ਤੀਸਰਾ ਹੈ ਅਮਲ ਕਰਨਾ ਸੁਣਿਆ ਮੰਨਿਆ ਮਨ ਕੀਤਾ ਭਾਵ ਇਸ ਨੂੰ ਸਰਵਣ ਮੰਨਣ ਨਿਧਿਆਸਨ ਕਹਿੰਦੇ ਹਨ ਵਿਦਵਾਨਾਂ ਦੀ ਬੋਲੀ ਵਿੱਚ ਸਰਵਣ ਮੈਣੇ ਸੁਣਨਾ ਮੰਨਣ ਮੈਣੇ ਮੰਨਣਾ ਨਿਧਿਆਸਨ ਮੈਣੇ ਅਮਲ ਕਰਨਾ ਚਿੰਤਨ ਕਰਨਾ ਵਾਰ ਵਾਰ ਜੋ ਅਸੀਂ ਸੁਣਦੇ ਹਾਂ ਉਸ ਨੂੰ ਮੰਨ ਕੇ ਉਹਦਾ ਚਿੰਤਨ ਕਰਨਾ, ਕਿਉਂਕਿ ਚਿੰਤਨ ਜ਼ਰੂਰੀ ਇਸ ਕਰਕੇ ਹੁੰਦਾ ਹੈ ਜੋ ਸੁਣਿਆ ਮੰਨਿਆ ਹੈ, ਜੇ ਉਸ ਨੂੰ ਚਿੰਤਨ ਨਾ ਕਰੀਏ, ਚੇਤੇ ਨਾ ਕਰੀਏ, ਆਪਣੀ ਸੁਰਤੀ ਵਿੱਚ ਉਹਦਾ ਧਿਆਨ ਨਾ ਕਰੀਏ, ਉਹ ਵਿਸਰ ਜਾਂਦਾ, ਭੁੱਲ ਜਾਂਦਾ। ਸਹਿਸ ਗੁਣਾ ਵਿੱਦਿਆ ਵਧੇ ਪੁਨਾ ਪੁਨਾ ਅਭਿਆਸ, ਵਾਰ 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 ਕਿਸੇ ਵਿੱਦਿਆ ਨੂੰ ਚਿੰਤਨ ਕਰੀ ਜਾਓਗੇ ਉਹ ਵੱਧਦੀ ਜਾਏਗੀ, ਜੇ ਉਹਨੂੰ ਵਿਸਾਰ ਦਿਓਗੇ ਉਹ ਵਿਸਰ ਜਾਏਗੀ, ਭੁੱਲ ਜਾਏਗੀ। ਇਸੇ ਤਰ੍ਹਾਂ ਲਿਖਿਆ ਹੈ, ਵਿਖ ਵਿੱਦਿਆ ਅਭਿਆਸ ਬਿਨ ਭੋਜਨ ਕਰ ਲਗਾਏ। ਕਹਿੰਦੇ ਨੇ ਵੀ ਅਭਿਆਸ ਤੋਂ ਬਿਨਾਂ, ਚਿੰਤਨ ਤੋਂ ਬਿਨਾਂ ਕੋਈ ਵੀ ਵਿੱਦਿਆ ਜ਼ਹਿਰ ਬਣ ਜਾਂਦੀ ਹੈ, ਜਿਵੇਂ ਬਿਨਾਂ ਹਜ਼ਮ ਹੋਇਆ ਭੋਜਨ ਜ਼ਹਿਰ ਬਣ ਜਾਂਦਾ ਹੈ। ਜਿਹੜੀ ਰੋਟੀ ਖਾਧੀ ਹੈ ਜੇ ਉਹ ਹਜ਼ਮ ਨਹੀਂ ਹੋਈ, ਉਹ ਸਾਡੇ ਅੰਦਰ ਜਾ ਕੇ ਸਰੀਰ ਦੇ ਜਜ਼ਬ ਨਹੀਂ ਹੋਈ, ਕੋਈ ਵੀ ਚੀਜ਼ ਭੋਜਨ ਖਾਧਾ ਹੈ ਉਹ ਜਜ਼ਬ ਨਹੀਂ ਹੋਇਆ, ਤਾਂ ਉਹ ਜ਼ਹਿਰ ਬਣ ਕੇ ਜਾਂ ਤਾਂ ਉਲਟੀਆਂ ਲਾ ਦੇਗਾ ਜਾਂ ਕੋਈ ਹੋਰ ਤਰ੍ਹਾਂ ਦਾ ਸਰੀਰ ਦੇ ਵਿੱਚ ਸਾਈਡ ਇਫੈਕਟ ਕਰ ਦੇਵੇਗਾ। ਇਸ ਕਰਕੇ ਸਿਆਣੇ ਕਹਿੰਦੇ ਆ ਬਈ ਭੋਜਨ ਖਾਧਾ ਉਹ ਹੀ ਖਾਣਾ ਚਾਹੀਦਾ ਜਿਹੜਾ ਹਜ਼ਮ ਹੁੰਦਾ ਹੋਵੇ, ਅਤੇ ਹਜ਼ਮ ਕਰਨ ਦੀ ਸ਼ਕਤੀ ਤੋਂ ਬਿਨਾਂ ਭੋਜਨ ਜ਼ਹਿਰ ਬਣਦਾ ਹੈ। ਇਸੇ ਤਰ੍ਹਾਂ ਵਿੱਦਿਆ ਵੀ ਜਿਹੜੀ ਹੈ, ਜੇ ਉਸ ਨੂੰ ਅਸੀਂ ਵਾਰ ਵਾਰ ਚਿੰਤਨ ਨਹੀਂ ਕਰਦੇ, ਉਹਦਾ ਅਭਿਆਸ ਨਹੀਂ ਕਰਦੇ, ਉਹ ਜ਼ਹਿਰ ਬਣ ਜਾਂਦੀ ਹੈ। ਜਿਵੇਂ ਮੰਨ ਲਓ ਕਿਸੇ ਬੰਦੇ ਨੇ ਪੁੱਛਿਆ ਵੀ ਭਾਈ ਸਾਹਿਬ ਅੱਜ ਕੱਲ੍ਹ ਕੀ ਪੜ੍ਹਦੇ ਹੋ, ਅਤੇ ਕਹਿ ਦਿੱਤਾ ਵੀ ਮੈਂ ਫਲਾਣੀ ਕਿਤਾਬ, ਫਲਾਣਾ ਪੁਸਤਕ, ਫਲਾਣਾ ਗ੍ਰੰਥ ਪੜ੍ਹ ਰਿਹਾ ਹਾਂ। ਅਭਿਆਸ ਉਹਦਾ ਕੀਤਾ ਨਹੀਂ, ਅਗਲਾ ਪੁੱਛ ਲਵੇ ਵੀ ਉਹਦੇ ਵਿੱਚ ਕੀ ਕਿਹੜਾ ਸਲੋਕ ਕਿੱਥੇ ਲਿਖਿਆ ਹੈ, ਕਿੱਦਾਂ ਲਿਖਿਆ ਹੈ, ਫਿਰ ਗੱਲ ਨਹੀਂ ਆਉਂਦੀ। ਫਿਰ ਨਹੀਂ ਜੀ, ਥੋੜ੍ਹੀ ਥੋੜ੍ਹੀ ਪੜ੍ਹਦੇ ਹਾਂ, ਫਿਰ ਸ਼ਰਮਿੰਦੇ ਹੋਣਾ ਪੈਂਦਾ। ਇਸ ਕਰਕੇ ਵਿੱਦਿਆ ਜਿਹੜੀ ਹੈ ਉਹਨੂੰ ਚਿੰਤਨ ਕਰਨ ਦੇ ਨਾਲ, ਅਭਿਆਸ ਦੇ ਨਾਲ ਹੀ ਉਹ ਵੱਧਦੀ ਹੈ। ਸਹਿਸ ਗੁਣਾ ਵਿੱਦਿਆ ਵਧੇ ਪੁਨਾ ਪੁਨਾ ਅਭਿਆਸ, ਹਜ਼ਾਰਾਂ ਗੁਣਾ ਵੱਧ ਜਾਂਦੀ ਹੈ। ਜੋ ਅਸੀਂ ਗੁਰੂ ਮਹਾਰਾਜ ਦੀ ਬਾਣੀ ਸੁਣਨੀ ਹੈ, ਉਹਨੂੰ ਮੰਨ ਕੇ ਉਹਦਾ ਚਿੰਤਨ ਕਰਨਾ ਹੈ, ਤਾਂ ਸਾਡਾ ਲਕਸ਼, ਸਾਡਾ ਨਿਸ਼ਾਨਾ, ਸਾਡਾ ਟਾਰਗੇਟ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਸੋ ਸਾਧ ਸੰਗਤ ਜੀ, ਗੁਰਬਾਣੀ ਸੁਣਨ ਵਾਸਤੇ ਆਪ ਜੀ ਆਏ ਹੋ, ਅਤੇ ਭਗਤ ਕਬੀਰ ਸਾਹਿਬ ਜੀ ਮਹਾਰਾਜ ਉਹਨਾਂ ਦੀ ਬਾਣੀ ਦੀ ਕਥਾ ਚੱਲ ਰਹੀ ਹੈ। ਭਗਤ ਕਬੀਰ ਜੀ ਮਹਾਂਪੁਰਸ਼, ਬ੍ਰਹਮ ਗਿਆਨੀ, ਤਤ ਬੇਤੇ ਸਨ, ਜਿਨ੍ਹਾਂ ਨੇ ਆਪਣੇ ਗੁਰੂ ਦੀ ਸੰਗਤ ਕਰਕੇ ਗਿਆਨ ਪ੍ਰਾਪਤ ਕੀਤਾ। ਸੋ ਨਾਮ ਬਹੁਤ ਜਪਿਆ, ਭਗਤੀ ਕੀਤੀ, ਪਰ ਮਹਿਸੂਸ ਹੋਇਆ ਵੀ ਗੁਰੂ ਤੋਂ ਬਿਨਾਂ ਗਤ ਨਹੀਂ। ਨਾਮ ਤਾਂ ਗੁਰੂ ਤੋਂ ਹੀ ਮਿਲਦਾ ਹੈ, ਕਿਹੜਾ ਨਾਮ ਜਪਾਂਗੇ ਜੇ ਗੁਰੂ ਨੇ ਨਾਮ ਹੀ ਨਾ ਦਿੱਤਾ ਹੋਇਆ। ਕਿਤੋਂ ਨਾ ਕਿਤੋਂ ਤਾਂ ਗੁਰਮੰਤਰ ਸੁਣਨਾ ਹੀ ਪਏਗਾ ਨਾ। ਜਿਵੇਂ ਖਾਲਸਾ ਪੰਥ ਵਿੱਚ ਪੰਜਾਂ ਪਿਆਰਿਆਂ ਤੋਂ ਗੁਰਮੰਤਰ ਲਈਦਾ ਹੈ, ਪੰਜ ਪਿਆਰੇ ਗੁਰਮੰਤਰ ਦਿੰਦੇ ਹਨ, ਉਹਦਾ ਅਭਿਆਸ ਕਰਕੇ ਅਤੇ ਸਾਧ ਸੰਗਤ ਜੀ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸੇ ਤਰ੍ਹਾਂ ਹਰ ਧਰਮ ਦੇ ਵਿੱਚ ਮਹਾਂਪੁਰਸ਼ ਗੁਰੂ ਸੰਤ ਹੁੰਦੇ ਹਨ, ਜਿਹੜੇ ਆਪਣੇ ਸੇਵਕਾਂ ਨੂੰ ਗੁਰਮੰਤਰ, ਗੁਰਦੀਕਸ਼ਾ ਦਿੰਦੇ ਹਨ। ਜਿਸ ਵੇਲੇ ਭਗਤ ਕਬੀਰ ਜੀ ਦਾ ਜਨਮ ਹੋਇਆ ਹੈ, ਉਸ ਵੇਲੇ ਗੁਰਮੰਤਰ ਦੇਣ ਦਾ ਕੰਮ ਜਿਹੜਾ ਸੀ ਮਹਾਂਪੁਰਸ਼ ਸਵਾਮੀ ਰਾਮਾਨੰਦ ਜੀ ਕਰਿਆ ਕਰਦੇ ਸਨ। ਬਹੁਤ ਉੱਚੀ ਅਵਸਥਾ ਦੇ ਮਾਲਕ, ਬ੍ਰਹਮ ਗਿਆਨੀ, ਤਤ ਬੇਤੇ ਮਹਾਂਪੁਰਸ਼ ਹੋਏ ਨੇ। ਉਹਨਾਂ ਦੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਰਾਮਾਨੰਦ ਸਵਾਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਜਾਤੀ ਦੇ ਬ੍ਰਾਹਮਣ ਸਨ, ਅਤੇ ਲਗਭਗ 200 ਸਾਲ ਉਹਨਾਂ ਦੀ ਉਮਰ ਹਿਸਾਬ ਦੇ ਅਨੁਸਾਰ ਬਣਦੀ ਹੈ। ਵਿਦਵਾਨਾਂ ਨੇ 200 ਸਾਲ ਉਹਨਾਂ ਦੀ ਉਮਰ ਮੰਨੀ ਹੈ ਗ੍ਰੰਥਾਂ ਵਿੱਚ, ਕਿਉਂਕਿ ਕਬੀਰ ਜੀ ਦੇ ਪੋਤੇ ਚੇਲੇ ਜਾਂ ਭਰਾ ਦੇ ਭਤੀਜੇ ਚੇਲੇ ਸਨ ਸਵਾਮੀ ਨਾਭਾ ਜੀ, ਉਹਨਾਂ ਨੇ ਜੋ ਉਹਨਾਂ ਦਾ ਇਤਿਹਾਸ ਲਿਖਿਆ ਹੈ ਨਾਭਾ ਜੀ ਨੇ, ਉਸ ਗ੍ਰੰਥ ਦਾ ਨਾਮ ਸ੍ਰੀ ਗੁਰੂ ਭਗਤ ਮਾਲ ਹੈ। ਉਹ ਭਗਤ ਜਿਹੜੇ ਹਨ ਮਹਾਂਪੁਰਸ਼, ਉਹਨਾਂ ਦਾ ਜੀਵਨ ਲਿਖਿਆ ਹੈ। ਨਾਭਾ ਜੀ ਨੇ ਲਿਖਿਆ ਹੈ ਲਗਭਗ 200 ਸਾਲ ਇਸ ਸੰਸਾਰ ਦੇ ਵਿੱਚ ਕਬੀਰ ਜੀ ਦਰਸ਼ਨ ਦਿੰਦੇ ਰਹੇ। ਸੋ ਸਾਧ ਸੰਗਤ ਜੀ, ਭਗਤ ਕਬੀਰ ਸਾਹਿਬ ਜੀ ਮਹਾਂਪੁਰਸ਼ਾਂ ਨੇ ਜੋ ਸਾਧਨਾ ਕੀਤੀ, ਨਾਮ ਜਪਿਆ, ਉਹ ਰਾਮਾਨੰਦ ਜੀ ਦੀ ਸੰਗਤ ਜਪਿਆ। ਕਹਿੰਦੇ ਰਾਮਾਨੰਦ ਜੀ ਪੜਦੇ ਵਿੱਚ ਹੀ ਗੰਗਾ 'ਤੇ ਜਾਇਆ ਕਰਦੇ ਸਨ, ਇਸ਼ਨਾਨ ਕਰਕੇ ਅੰਮ੍ਰਿਤ ਵੇਲੇ 2 ਵਜੇ ਵਾਪਸ ਆ ਜਾਂਦੇ ਸਨ। ਛੇਤੀ ਕੀਤਿਆਂ ਕਿਸੇ ਨੂੰ ਉਹਨਾਂ ਦੇ ਦਰਸ਼ਨ ਨਹੀਂ ਸਨ ਹੁੰਦੇ, ਆਪਣੀ ਕੁਟੀਆ ਵਿੱਚ ਬੈਠੇ ਭਜਨ ਕਰੀ ਜਾਣਾ ਅਤੇ ਗੁਰਮੰਤਰ ਦੇਣ ਦਾ ਕੰਮ ਜਿਹੜਾ ਹੈ ਉਹ ਸਿਰਫ ਦਵਿਜ ਜਾਤੀਆਂ ਨੂੰ ਦਿੰਦੇ ਸਨ। ਦਵਿਜ ਜਾਤੀ ਕਿਹੜੀ ਹੈ? ਬ੍ਰਾਹਮਣ ਅਤੇ ਖੱਤਰੀ, ਇਹ ਵੱਡੀਆਂ ਜਾਤਾਂ ਮੰਨੀਆਂ ਜਾਂਦੀਆਂ ਸਨ। ਬ੍ਰਾਹਮਣ ਅਤੇ ਖੱਤਰੀ, ਉਹਨਾਂ ਨੂੰ ਰਾਮਾਨੰਦ ਜੀ ਗੁਰਮੰਤਰ ਦਿੰਦੇ ਸਨ। ਹਾਲਾਂਕਿ ਰਾਮਾਨੰਦ ਜੀ ਦੇ ਮਨ ਵਿੱਚ ਕੋਈ ਭਰਮ ਨਹੀਂ ਸੀ, ਉਹ ਤਾਂ ਸਾਰਿਆਂ ਨੂੰ ਦੇਣਾ ਚਾਹੁੰਦੇ ਸਨ, ਪਰੰਤੂ ਜਿਹੜੇ ਆਲੇ ਦੁਆਲੇ ਪੰਡਿਤ ਲੋਕ ਸਨ ਕਾਸ਼ੀ ਦੇ, ਬਨਾਰਸ ਦੇ, ਉਹ ਇਸ ਗੱਲ ਨੂੰ ਸਿਰੇ ਨਹੀਂ ਸੀ ਲੱਗਣ ਦਿੰਦੇ। ਉਹ ਕਹਿੰਦੇ ਸੀ ਵੀ ਸਿਰਫ ਵੱਡੀਆਂ ਜਾਤਾਂ ਹੀ, ਬ੍ਰਾਹਮਣੀ ਜਾਂ ਖੱਤਰੀ ਹੀ ਨਾਮ ਜਪਣ ਦਾ ਅਧਿਕਾਰੀ ਹੈ, ਉਹਨੂੰ ਹੀ ਮੰਤਰ ਦੇਣਾ ਚਾਹੀਦਾ, ਨੀਵੀਂ ਜਾਤ ਨੂੰ ਮੰਤਰ ਨਹੀਂ ਦੇਣਾ ਚਾਹੀਦਾ। ਹੁਣ ਕਬੀਰ ਸਾਹਿਬ ਜਦੋਂ ਰਾਮਾਨੰਦ ਜੀ ਦੇ ਡੇਰੇ ਗਏ ਤਾਂ ਰਾਮਾਨੰਦ ਨੂੰ ਤਾਂ ਮਿਲਣ ਨਹੀਂ ਦਿੱਤਾ ਅਤੇ ਚੇਲਿਆਂ ਨੇ ਉਹਨਾਂ ਨੂੰ ਭਜਾ ਦਿੱਤਾ ਵੀ ਤੁਸੀਂ ਮੰਤਰ ਨਹੀਂ ਲੈ ਸਕਦੇ, ਤੂੰ ਜੁਲਾਹਾ ਹੈ, ਮੁਸਲਮਾਨ ਹੈ। ਕਬੀਰ ਜੀ ਦਾ ਜੋ ਪਾਲਣ ਪੋਸ਼ਣ ਹੋਇਆ ਹੈ, ਮਾਤਾ ਪਿਤਾ ਨੀਰੂ ਜੁਲਾਹੇ ਨੀਮਾ ਉਹਨਾਂ ਦੇ ਘਰ ਹੋਇਆ ਹੈ, ਉਹ ਮੁਸਲਮਾਨ ਸਨ, ਤਾਂ ਮੁਸਲਮਾਨ ਹੀ ਸਮਝਿਆ ਜਾਂਦਾ ਸੀ ਕਬੀਰ ਨੂੰ ਵੀ, ਅਤੇ ਇੱਕ ਮੁਸਲਮਾਨ ਉਹ ਵੀ ਜੁਲਾਹਾ ਨੀਵੀਂ ਜਾਤ ਦਾ, ਉਹਨੂੰ ਕਿਵੇਂ ਮੰਤਰ ਦਿੱਤਾ ਜਾ ਸਕਦਾ? ਰਾਮਾਨੰਦ ਦੇ ਚੇਲਿਆਂ ਨੇ ਨਹੀਂ ਡੇਰੇ 'ਚ ਵੜਨ ਦਿੱਤਾ, ਨਹੀਂ ਮੰਤਰ ਦਿੱਤਾ, ਤਾਂ ਕਬੀਰ ਸਾਹਿਬ ਜੀ ਨੂੰ ਪਤਾ ਲੱਗਾ ਕਿ ਰਾਮਾਨੰਦ ਜੀ ਅੰਮ੍ਰਿਤ ਵੇਲੇ ਲਗਭਗ 2 ਵਜੇ ਉੱਠਦੇ ਹਨ, ਜਾ ਕੇ ਗੰਗਾ ਦੇ ਪੰਚ ਗੰਗਾ ਘਾਟ ਉੱਥੇ ਹੈ ਸਾਧ ਸੰਗਤ ਜੀ ਬਨਾਰਸ ਦੇ ਵਿੱਚ, ਉੱਥੇ ਪੰਚ ਗੰਗਾ ਘਾਟ ਦੇ ਉੱਤੇ ਇਸ਼ਨਾਨ ਕਰਦੇ ਹਨ ਅਤੇ ਕਬੀਰ ਸਾਹਿਬ ਜਾ ਕੇ ਉਸ ਪੰਚ ਗੰਗਾ ਘਾਟ ਦੇ ਉੱਤੇ ਲੰਮੇ ਪੈ ਗਏ। ਭਾਈ ਗੁਰਦਾਸ ਜੀ ਇੰਜ ਲਿਖਦੇ ਨੇ, ਹੋਏ ਬਿਰਖਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ। ਰਾਮਾਨੰਦ ਬੜੇ ਬਿਰਖਤ ਸਾਧੂ ਬਨਾਰਸ ਵਿੱਚ ਰਹਿੰਦੇ ਹਨ, ਔਰ ਕਬੀਰ ਜਾ ਕੇ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਉਣ ਤਾਈਂ। ਰਾਮਾਨੰਦ ਜੀ ਅੰਮ੍ਰਿਤ ਵੇਲੇ ਉੱਠ ਕੇ ਗੰਗਾ ਨਹਾਉਣ ਜਾਂਦੇ ਹਨ, ਅੱਗੋਂ ਹੀ ਦੇ ਜਾ ਕੇ ਲੰਮਾ ਪਿਆ ਕਬੀਰ ਦੀ ਥਾਈਂ, ਅਤੇ ਕਬੀਰ ਦੀ ਰਾਤ ਨੂੰ ਜਾ ਕੇ ਜਿੱਥੋਂ ਜੀ ਰਾਮਾਨੰਦ ਨੇ ਲੰਘਣਾ ਸੀ ਨਾ, ਉਸ ਘਾਟ ਦੀਆਂ ਪੌੜੀਆਂ ਦੇ ਵਿੱਚ ਥੱਲੇ ਲੰਮਾ ਪੈ ਗਿਆ। ਰਾਮਾਨੰਦ ਜੀ ਹਨੇਰੇ 'ਚ ਤੁਰੇ ਤੁਰੇ ਰਾਮ 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 ਜਪਦੇ ਹੋਏ ਆਏ। ਉਹਨਾਂ ਦਾ ਚਰਨ ਜਿਹੜਾ ਸੀ ਨਾ ਉਹ ਕਬੀਰ ਦੇ ਸਿਰ ਨੂੰ ਵੱਜਿਆ, ਅਤੇ ਜਦੋਂ ਚਰਨਾਂ ਦੀ ਛੂਹ ਮਿਲੀ ਸਾਰੇ ਸਰੀਰ ਦੇ ਵਿੱਚ ਜਿਵੇਂ ਬਿਜਲੀ ਦਾ ਕਰੰਟ ਦੌੜ ਜਾਂਦਾ ਹੈ, ਇੱਦਾਂ ਦੀ ਚਰਨਾਹਟ ਮਹਾਂਪੁਰਸ਼ਾਂ ਦੇ ਚਰਨਾਂ ਨਾਲ ਛਿੜ ਗਈ ਅਤੇ ਰਾਮਾਨੰਦ ਜੀ ਦੇ ਮੂੰਹ ਤੋਂ ਨਿਕਲਿਆ, ਉੱਠੋ ਰਾਮ ਕੇ ਰਾਮ ਕਹੋ, ਹੇ ਰਾਮ ਦੇ ਬੰਦੇ ਉੱਠ ਰਾਮ ਕਹੋ, ਰਾਮ ਕਹਿ ਵੀ ਅੰਮ੍ਰਿਤ ਵੇਲਾ ਹੋ ਗਿਆ, ਨਾਮ ਜਪਣ ਦਾ ਟਾਈਮ ਹੈ, ਉੱਠੋ ਉੱਠੋ ਰਾਮ ਕੇ ਰਾਮ ਕਹੋ। ਜਦੋਂ ਕਹਿਣ ਦੀ ਦੇਰ ਸੀ ਉਸੇ ਵੇਲੇ ਹੀ ਰੋਮ ਰੋਮ 'ਚ ਰਾਮ ਰਾਮ ਵੱਸ ਗਿਆ। ਰਾਮਾਨੰਦ ਜੀ ਤਾਂ ਇਸ਼ਨਾਨ ਕਰਨ ਚਲੇ ਗਏ ਅਤੇ ਕਬੀਰ ਖੁਸ਼ੀ ਦੇ ਨਾਲ ਨੱਚ ਉੱਠਿਆ, ਰਾਮ 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 ਜਪਣ ਲੱਗ ਪਿਆ। ਉਸ ਵੇਲੇ ਸਾਰੇ ਪਾਸੇ ਇਹ ਧੁੰਮ ਮੱਚ ਗਈ ਕਿ ਰਾਮ ਕਬੀਰ ਰਾਮ ਰਾਮ ਜਪ ਰਿਹਾ ਹੈ, ਮੁਸਲਮਾਨਾਂ ਦਾ ਮੁੰਡਾ ਰਾਮ ਰਾਮ ਜਪ ਰਿਹਾ ਹੈ। ਸਾਰੇ ਲੋਕ ਪੁੱਛਣ ਲੱਗੇ, ਤੇਰਾ ਗੁਰੂ ਕੌਣ ਹੈ, ਕਿਸ ਤੋਂ ਗੁਰਮੰਤਰ ਲਿਆ ਹੈ, ਕਿਸ ਤੋਂ ਦੀਕਸ਼ਾ ਲਈ ਹੈ। ਕਹਿਣ ਲੱਗੇ, ਮੇਰਾ ਗੁਰੂ ਰਾਮਾਨੰਦ ਗੁਸਾਈ ਹੈ, ਮੇਰੇ ਉਹ ਗੁਰੂ ਨੇ, ਮੈਂ ਉਹਨਾਂ ਤੋਂ ਮੰਤਰ ਲਿਆ ਹੈ। ਲੋਕ ਕਹਿੰਦੇ ਰਾਮਾਨੰਦ ਨੂੰ ਪੁੱਛੀਏ, ਚੱਲ ਕੇ ਸਾਰੇ ਬਾਹਮਣ ਇਕੱਠੇ ਹੋ ਕੇ ਗਏ, ਰਾਮਾਨੰਦ ਨਾਲ ਲੜਨ ਲੱਗ ਪਏ। ਰਾਮਾਨੰਦ ਜੀ, ਤੁਸੀਂ ਨੀਵੀਂ ਜਾਤ ਦੇ ਬੰਦੇ ਨੂੰ, ਜੁਲਾਹੇ ਨੂੰ, ਉਹ ਵੀ ਮੁਸਲਮਾਨਾਂ ਦਾ ਮੁੰਡਾ ਹੈ, ਜੁਲਾਹਾ ਹੈ, ਉਹਨੂੰ ਮੰਤਰ ਦਿੱਤਾ, ਤੁਸੀਂ ਇਹ ਕਿਉਂ ਕੀਤਾ? ਰਾਮਾਨੰਦ ਜੀ ਆਪ ਬੜੇ ਹੈਰਾਨ ਹੋਏ ਵੀ ਮੈਂ ਤਾਂ ਕਿਸੇ ਜੁਲਾਹੇ ਨੂੰ ਮੰਤਰ ਦਿੱਤਾ ਕੋਈ ਨਹੀਂ। ਉਹ ਕਹਿੰਦੇ, ਭਾਈ ਤੁਹਾਨੂੰ ਕਿਸੇ ਨੇ ਗਲਤ ਕਹਿ ਦਿੱਤਾ। ਕਹਿੰਦੇ, ਨਹੀਂ, ਸਹੀ ਗੱਲ ਹੈ, ਨੀਰੂ ਜੁਲਾਹੇ ਦਾ ਮੁੰਡਾ, ਨੀਮਾ ਦਾ ਲੜਕਾ, ਉਹ ਦਿਨ ਰਾਤ ਰਾਮ ਰਾਮ ਜਪਦਾ, ਬਾਹਰ ਨੱਚਦਾ ਫਿਰਦਾ ਹੈ, ਉਹਨੂੰ ਪੁੱਛੋ। ਕਬੀਰ ਨੂੰ ਬੁਲਾਇਆ ਗਿਆ। ਕਬੀਰ ਨੇ ਆ ਕੇ, ਰਾਮਾਨੰਦ ਜੀ ਕੱਪੜੇ ਦਾ ਪਰਦਾ ਰੱਖਿਆ ਕਰਦੇ ਸਨ, ਕਿਸੇ ਦੇ ਮੱਥੇ ਨਿਚ ਲੱਗਦੇ, ਪਰਦੇ ਦੇ ਵਿੱਚ ਰਹਿੰਦੇ ਸਨ। ਜਦੋਂ ਗੰਗਾ ਦੇ ਵਿੱਚ ਕਿਤੇ ਵੀ ਜਾਂਦੇ ਹੁੰਦੇ ਸਨ, ਜਾਂ ਤਾਂ ਨੇੜੇ ਨੇੜੇ ਜਾਂਦੇ, ਜਾਂ ਦਿਨੇ ਜਾਂਦੇ ਸਨ, ਤਾਂ ਆਲੇ ਦੁਆਲੇ ਕੱਪੜਾ ਤਾਣ ਲੈਂਦੇ ਸਨ ਵੀ ਕਿਸੇ ਦੇ ਮੱਥੇ ਨਹੀਂ ਲੱਗਣਾ, ਆਪਣੇ ਰਾਮ ਰਾਮ ਕਰਨਾ। ਚੇਲੇ ਉਹਨਾਂ ਦੇ ਜਿਹੜੇ ਸਨ, ਉਹ ਪਰਦਾ ਤਾਣ ਕੇ ਤੁਰਦੇ ਸਨ। ਪਰਦੇ ਵਿੱਚ ਖੜ੍ਹੇ ਰਾਮਾਨੰਦ ਜੀ, ਬਾਹਰ ਖੜ੍ਹਾ ਕਬੀਰ, ਮੱਥਾ ਟੇਕਿਆ ਕਬੀਰ ਨੇ। ਉਹਨਾਂ ਨੇ ਪੁੱਛਿਆ, ਹਾਂ ਵੀ ਕੌਣ ਹੈ ਤੂੰ? ਕਹਿਣ ਲੱਗਾ, ਜੀ ਕਬੀਰ ਹਾਂ। ਚੇਲਾ ਕਹਿੰਦਾ ਹੈ, ਕਹਿੰਦਾ, ਜੀ ਆਪ ਜੀ ਦਾ, ਤੁਸੀਂ ਮੇਰੇ ਗੁਰੂ ਹੋ, ਅਸੀਂ ਤੈਨੂੰ ਕਦੋਂ ਮੰਤਰ ਦਿੱਤਾ ਸੀ? ਕਹਿੰਦਾ, ਅੱਜ ਸਵੇਰੇ ਅੰਮ੍ਰਿਤ ਵੇਲੇ ਤੁਸੀਂ ਗੰਗਾ 'ਤੇ ਇਸ਼ਨਾਨ ਕਰਨ ਗਏ, ਮੇਰੇ ਸਿਰ ਨੂੰ ਤੁਹਾਡੇ ਚਰਨਾਂ ਦੀ ਠੋਕਰ ਵੱਜੀ, ਤੁਸੀਂ ਕਿਹਾ ਉੱਠੋ ਰਾਮ ਕੇ ਰਾਮ ਕਹੋ, ਮੈਨੂੰ ਮੰਤਰ ਮਿਲ ਗਿਆ, ਮੇਰੇ ਰੋਮ ਰੋਮ ਵਿੱਚ ਰਾਮ ਵੱਸ ਗਿਆ। ਰਾਮਾਨੰਦ ਜੀ ਕਹਿੰਦੇ, ਪਰਦਾ ਥੱਲੇ ਸੁੱਟ ਦਿਓ ਆਪਣੇ ਚੇਲਿਆਂ ਨੂੰ। ਪਰਦਾ ਪਰੇ ਕੀਤਾ, ਕਬੀਰ ਨੂੰ ਗਲ ਨਾਲ ਲਾ ਲਿਆ। ਕਹਿਣ ਲੱਗੇ, ਦੁਨੀਆ ਦੇ ਲੋਕੋ, ਇਹ ਗੱਲ ਤੁਹਾਡੀ ਸਮਝ ਵਿੱਚ ਨਹੀਂ ਆ ਸਕਦੀ, ਇਹ ਅੰਦਰ ਦੀ ਗੱਲ ਹੈ। ਰੱਬ ਦੇ ਭਗਤਾਂ ਵਾਸਤੇ ਕੋਈ ਨਿਯਮ ਨਹੀਂ ਹੁੰਦੇ, ਸੰਸਾਰ ਦੇ ਬੰਧਨ ਨਹੀਂ ਹੁੰਦੇ। ਭਗਤੀ ਪਰਮੇਸ਼ਰ ਦੀ ਦਾਤ ਹੈ, ਇਹ ਕਿਸੇ ਦੇ ਪਿਓ ਦੀ ਜਾਇਦਾਦ ਨਹੀਂ। ਅੱਜ ਤੋਂ ਬਾਅਦ ਅਸੀਂ ਹਰ ਇੱਕ ਜਾਤੀ ਦੇ ਬੰਦੇ ਨੂੰ ਗੁਰਮੰਤਰ ਦੇ ਦਿਆ ਕਰਾਂਗੇ, ਜਿਹੜਾ ਅਧਿਕਾਰੀ ਹੋਵੇਗਾ। ਸੋ ਸਾਰੇ ਅਧਿਕਾਰੀ ਨਹੀਂ ਨਾ ਹੁੰਦੇ, ਇਸ ਕਰਕੇ ਗੁਰਮੰਤਰ ਨਹੀਂ ਮਿਲਦਾ। ਜਿਹੜੇ ਮਹਾਂਪੁਰਸ਼ ਰਵਿਦਾਸ ਜੀ, ਹੋਰ ਕਈ ਨੀਵੀਆਂ ਜਾਤਾਂ ਵਿੱਚੋਂ ਹੋਏ, ਸਾਰੇ ਰਾਮਾਨੰਦ ਜੀ ਦੇ ਚੇਲੇ ਹੋਏ ਹਨ। ਸੋ ਸਾਧ ਸੰਗਤ ਜੀ, ਆਓ ਬਚਨ ਸਰਵਣ ਕਰੀਏ ਮਹਾਰਾਜ ਕਬੀਰ ਜੀ ਦੀ ਬਾਣੀ ਵਿੱਚੋਂ। ਕਿੱਦਾਂ ਦੇ ਅੰਮ੍ਰਿਤਮਈ ਬਚਨ ਸੁਣਾ ਰਹੇ ਨੇ, ਬਹੁਤ ਮਹਿੰਗੇ ਬੋਲ ਹਨ ਕਬੀਰ ਜੀ ਦੇ। ਸੁਣੋ, ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਗੌੜੀ ਕਬੀਰ ਜੀ,
ਗੌੜੀ ਰਾਗ ਵਿੱਚ ਕਬੀਰ ਸਾਹਿਬ ਜੀ ਮਹਾਰਾਜ ਕਥਨ ਕਰਦੇ ਹਨ,
ਅੰਧਕਾਰ ਸੁਖ ਕਬਹਿ ਨਾ ਸੋਈ ਹੈ।
ਕਬੀਰ ਜੀ ਬਚਨ ਕਰਦੇ ਨੇ, ਅੰਧਕਾਰ ਸੁਖ ਕਬਹਿ ਨਾ ਸੋਈ ਹੈ। ਅੰਧਕਾਰ ਵਿੱਚ ਕੋਈ ਵੀ ਸੁਖੀ ਨਹੀਂ ਸੌਂ ਸਕਦਾ। ਜੇ ਕੋਈ ਹਨੇਰੇ ਵਿੱਚ ਹੋਵੇ ਤੇ ਉਹ ਕਵੇ ਵੀ ਮੈਨੂੰ ਸੁੱਖ ਦੀ ਨੀਂਦ ਆ ਜਾਏਗੀ, ਹਨੇਰੇ ਵਿੱਚ ਸੁੱਖ ਦੀ ਨੀਂਦ ਨਹੀਂ ਆਉਂਦੀ। ਹਨੇਰੇ ਤੋਂ ਭਾਵ ਇਹ ਨਹੀਂ ਵੀ ਰਾਤ ਨੂੰ ਸੌਣ ਲੱਗਿਆਂ ਲਾਈਟਾਂ ਨਹੀਂ ਬੰਦ ਕਰਨੀਆਂ, ਉਹ ਤਾਂ ਗੱਲ ਵੱਖਰੀ ਹੈ। ਇੱਥੇ ਅੰਧਕਾਰ ਜਿਹੜਾ ਹਿਰਦੇ ਦਾ ਅੰਧਕਾਰ ਹੈ, ਜਿਹੜੇ ਬੰਦੇ ਦੇ ਮਨ ਵਿੱਚ ਹਨੇਰਾ ਹੈ, ਜਿਹੜੇ ਬੰਦੇ ਦੀ ਬੁੱਧੀ ਵਿੱਚ ਹਨੇਰਾ ਹੈ, ਉਸ ਬੰਦੇ ਨੂੰ ਚੈਨ ਦੀ ਨੀਂਦ ਨਹੀਂ ਆਉਂਦੀ। ਭਾਵ ਉਹ ਕਦੀ ਮਾਨਸਿਕ ਤੌਰ 'ਤੇ ਸੁਖੀ ਨਹੀਂ ਹੁੰਦਾ। ਉਸ ਬੰਦੇ ਦੇ ਅੰਦਰ ਸ਼ਾਂਤੀ ਟਿਕਾ ਨਹੀਂ ਆਉਂਦਾ, ਜਿਹੜਾ ਅਗਿਆਨਤਾ ਦੇ ਵਿੱਚ ਜੀ ਰਿਹਾ ਹੈ ਉਹ ਇਸ ਸੰਸਾਰ ਨੂੰ ਸੱਚ ਸਮਝ ਕੇ ਇਸ ਸੰਸਾਰ ਦੇ ਵਿੱਚ ਹਰ ਵੇਲੇ ਟੈਨਸ਼ਨ ਪਰੇਸ਼ਾਨੀ 'ਚ ਪਿਆ ਰਹਿੰਦਾ ਹੈ, ਕੀ ਬਣੇਗਾ, ਕੀ ਹੋਵੇਗਾ, ਕੀ ਕਰਾਂਗੇ। ਜਿਹੜੇ ਬੰਦੇ ਨੂੰ ਇੱਦਾਂ ਦਾ ਅੰਧਕਾਰ ਛਾਇਆ ਹੋਇਆ ਹੈ ਉਹਦੀ ਚਿੰਤਾ, ਉਹਦਾ ਫਿਕਰ, ਉਹਦਾ ਡਰ ਜਾਂਦਾ ਹੀ ਨਹੀਂ, ਉਹ ਕਦੀ ਸੁੱਖ ਦੀ ਨੀਂਦ ਨਹੀਂ ਸੌਂ ਸਕਦਾ।
ਰਾਜਾ ਰੰਗ ਦੋ ਮਿਲ ਰੋਈ ਹੈ,
ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਕੋਈ ਭਿਖਾਰੀ ਹੈ, ਦੋਵੇਂ ਰੋ ਰਹੇ ਨੇ। ਅੰਧਕਾਰ ਕਰਕੇ, ਵਾਹਿਗੁਰੂ ਹਨੇਰੇ ਕਰਕੇ ਸਾਧ ਸੰਗਤ ਜੀ ਦੋਵੇਂ ਹੀ ਰੋਂਦੇ ਹਨ। ਮਹਾਰਾਜ ਦਾ ਬਚਨ ਹੈ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜ੍ਹੀ ਸੋ ਫਿਰੈ ਪਰਮੰਤਾ। ਰਾਜੇ ਦੇ ਘਰ ਮਾਲ ਬਹੁਤ ਹੈ, ਉਹਨੂੰ ਚਿੰਤਾ ਵੀ ਬੜੀ ਹੈ। ਰਾਜੇ ਨੂੰ ਚਿੰਤਾ ਆਪਣੇ ਮੁਲਕ ਦੀ ਹੈ, ਆਪਣੇ ਰਾਜ ਦੀ ਹੈ, ਆਪਣੇ ਦੁਸ਼ਮਣਾਂ ਦਾ ਵੀ ਡਰ ਹੈ। ਰਾਜੇ ਦੇ ਘਰ ਵਿੱਚ ਦੁਸ਼ਮਣ ਪੈਦਾ ਹੋ ਜਾਂਦੇ ਨੇ। ਰਾਜੇ ਦਾ ਪੁੱਤਰ ਹੀ ਕਹਿੰਦਾ ਰਾਜਾ ਮਰ ਜਾਵੇ ਤਾਂ ਮੈਂ ਰਾਜਾ ਬਣ ਜਾਵਾਂ। ਕਈ ਵਾਰੀ ਰਾਜੇ ਦੀ ਘਰਵਾਲੀ ਸੋਚਣ ਲੱਗ ਜਾਂਦੀ ਹੈ ਵੀ ਰਾਜੇ ਨੂੰ ਮਾਰ ਕੇ ਮੈਂ ਰਾਣੀ ਬਣ ਜਾਵਾਂ। ਰਾਜੇ ਦਾ ਵਜ਼ੀਰ ਹੀ ਕਈ ਵਾਰੀ ਸੋਚਦਾ ਰਾਜੇ ਨੂੰ ਮਾਰ ਕੇ ਮੈਂ ਰਾਜਾ ਬਣ ਜਾਵਾਂ। ਇਸ ਤਰ੍ਹਾਂ ਰਾਜੇ ਦੇ ਵੈਰੀ ਬੜੇ ਹੁੰਦੇ ਆ, ਉਹਨੂੰ ਨੀਂਦ ਨਹੀਂ ਆਉਂਦੀ। ਰਾਜੇ ਨੂੰ ਇਹ ਵੀ ਖਤਰਾ ਹੁੰਦਾ ਕਿਤੇ ਘਾਟਾ ਨਾ ਪੈ ਜਾਵੇ, ਦੇਸ਼ ਦੇ ਵਿੱਚ ਕਾਲ ਨਾ ਪੈ ਜਾਵੇ, ਪਬਲਿਕ ਭੁੱਖੀ ਮਰਨ ਲੱਗ ਪਈ, ਮੈਂ ਕਿੱਥੋਂ ਬੰਦੋਬਸਤ ਕਰਾਂਗਾ ਲੋਕਾਂ ਦੇ ਖਾਣ ਪੀਣ ਦਾ। ਜੇ ਕੋਈ ਬਾਹਰੋਂ ਦੁਸ਼ਮਣ ਹਮਲਾ ਕਰ ਦੇਵੇ ਉਹਦੇ ਨਾਲ ਕਿੱਦਾਂ ਨਜਿੱਠੋਗੇ। ਇਸ ਪ੍ਰਕਾਰ ਰਾਜੇ ਨੂੰ ਬੜੀ ਚਿੰਤਾ ਹੁੰਦੀ ਹੈ। ਔਰ ਸਾਧ ਸੰਗਤ ਜੀ ਰੰਕ ਕਹਿੰਦੇ ਭਿਖਾਰੀ ਗਰੀਬ ਆਦਮੀ ਨੂੰ, ਉਹਨੂੰ ਵੀ ਚਿੰਤਾ ਹੈ ਵੀ ਅੱਜ ਸਵੇਰ ਦੀ ਰੋਟੀ ਚਲੋ ਖਾ ਲਈ, ਦੁਪਹਿਰ ਨੂੰ ਕਿੱਥੋਂ ਕਰਾਂਗੇ, ਰਾਤ ਨੂੰ ਰੋਟੀ ਕਿੱਥੋਂ ਖਾਵਾਂਗੇ, ਘਰ 'ਚ ਆਟਾ ਕੋਈ ਨਹੀਂ, ਦਾਲ ਕੋਈ ਨਹੀਂ, ਘਰ ਦੇ ਵਿੱਚ ਕੋਈ ਸਾਧਨ ਕੋਈ ਨਹੀਂ, ਵਸੀਲਾ ਕੋਈ ਨਹੀਂ, ਬੱਚਿਆਂ ਨੂੰ ਕਿੱਥੋਂ ਪੜ੍ਹਾਵਾਂਗੇ, ਕਿਵੇਂ ਲਿਖਾਵਾਂਗੇ, ਫੀਸਾਂ ਕਿੱਥੋਂ ਤਾਰਾਂਗੇ, ਕੱਪੜਾ ਲੱਤਾ ਕਿੱਥੋਂ ਲਿਆਵਾਂਗੇ। ਇਸ ਪ੍ਰਕਾਰ ਰਾਜਾ ਰੰਕ ਦੋ ਮਿਲ ਰੋਈ ਹੈ, ਰਾਜਾ ਅਤੇ ਰੰਕ ਦੋਵੇਂ ਹੀ ਰੋਂਦੇ ਹਨ, ਚਿੰਤਾ ਵਿੱਚ ਪਏ ਰਹਿੰਦੇ ਅਗਿਆਨਤਾ ਕਰਕੇ।
ਜੋ ਪੈ ਰਸਨਾ ਰਾਮ ਨਾ ਕਹਿਬੋ,
ਜੇਕਰ ਰਸਨਾ ਰਾਮ ਰਾਮ ਨਹੀਂ ਜਪਦੀ, ਜੇ ਬੰਦੇ ਦੀ ਜੀਭ ਤੋਂ ਵਾਹਿਗੁਰੂ ਵਾਹਿਗੁਰੂ ਦਾ ਉਚਾਰਣ ਨਹੀਂ ਹੁੰਦਾ,
ਉਪਜਿਤ ਬਿਨਸਤ ਰੂਪਤ ਰਹਿਬੋ।
ਮਹਾਰਾਜ ਕਹਿੰਦੇ ਉਹਨਾਂ ਚਿਰ ਬੰਦਾ ਜੰਮਦਾ ਰਹੇਗਾ ਮਰਦਾ ਰਹੇਗਾ, ਜਿੰਨਾ ਚਿਰ ਨਾਮ ਅਭਿਆਸੀ ਨਹੀਂ ਬਣਦਾ, ਪਰਮੇਸ਼ੁਰ ਦੇ ਨਾਮ ਨਾਲ ਨਹੀਂ ਜੁੜਦਾ, ਉਹਨਾਂ ਚਿਰ ਉਹਦਾ ਜਨਮ ਮਰਨ ਚੱਲਦਾ ਰਹਿੰਦਾ ਹੈ। ਇਸ ਕਰਕੇ ਸਾਧ ਸੰਗਤ ਜੀ ਆਪਣਾ ਕੰਮ ਆਪ ਹੀ ਕਰ ਲੈਣਾ ਚਾਹੀਦਾ ਕਹਿੰਦੇ ਹੈ। ਆਪਣਾ ਕੰਮ ਆਪ ਕਰਨਾ ਕਿਵੇਂ ਹੈ? ਜਿਵੇਂ ਸਾਧ ਸੰਗਤ ਜੀ ਹਨੇਰਾ ਦੂਰ ਕਰਨ ਵਾਸਤੇ ਨਾ, ਕੋਈ ਤੁਸੀਂ ਜਾਦੂ ਟੂਣਾ ਮੰਤਰ ਜੰਤਰ ਕਰੀ ਜੋ ਹਨੇਰਾ ਦੂਰ ਨਹੀਂ ਹੁੰਦਾ, ਦੀਵਾ ਬਾਲ ਕੇ ਹੀ ਹਨੇਰਾ ਦੂਰ ਹੁੰਦਾ ਹੈ। ਜੇ ਭੁੱਖ ਲੱਗੀ ਹੋਵੇ ਤਾਂ ਤੁਸੀਂ ਹੋਰ ਕੋਈ ਸਾਧਨ ਕਰ ਲਓ, ਨਹੀਂ ਭੁੱਖ ਮਿਟਣੀ ਰੋਟੀ ਖਾਣ ਨਾਲ ਮਿਟਣੀ ਹੈ, ਕੁਝ ਖਾਓਗੇ ਤਾਂ ਹੀ ਭੁੱਖ ਮਿਟੇਗੀ। ਆਪਣੇ ਦੁੱਖਾਂ ਦਾ ਦਾਰੂ ਨਾਮ ਹੈ, ਅਤੇ ਇਹ ਆਪਾਂ ਨੂੰ ਆਪ ਹੀ ਜਪਣਾ ਪੈਣਾ, ਕਿਸੇ ਤੋਂ ਨਹੀਂ ਵੀ ਆਪਾਂ ਕਹੀਏ ਕਿਸੇ ਦੂਸਰੇ ਨੂੰ ਵੀ ਪੈਸੇ ਲੈ ਲੈ ਭਾਈ ਮੇਰੇ ਵਾਸਤੇ ਨਾਮ ਜਪ ਦੇ, ਆਪਣੇ ਵਾਸਤੇ ਨਾਮ ਆਪ ਜਪਣਾ ਪੈਣਾ। ਤੁਰਦਿਆਂ ਫਿਰਦਿਆਂ ਬਹਿੰਦਿਆਂ ਉੱਠਦਿਆਂ ਕੰਮ ਕਾਰ ਕਰਦਿਆਂ ਟਾਈਮ ਕੱਢ ਲਿਆ ਕਰ, ਵਾਹਿਗੁਰੂ 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 ਵਾਹਿਗੁਰੂ। ਇਹ ਕੰਮ ਆਪਣਾ ਆਪ ਹੀ ਕਰਨਾ ਪੈਣਾ, ਜੇ ਨਹੀਂ ਕਰਾਂਗੇ ਤਾਂ ਉਪਜਤ ਬਿਨਸਤ ਰੋਬਤ ਰਹਿ ਪੋ। ਮਹਾਰਾਜ ਕਹਿੰਦੇ ਰੋਂਦੇ ਰਹਾਂਗੇ, ਉਪਜਦਿਆਂ ਬਿਨਸਦਿਆਂ ਜੰਮਦਿਆਂ ਮਰਦਿਆਂ ਦੁਖੀ ਹੋਵਾਂਗੇ। ਵਿਸਰਾਮ ਦੇ ਕੇ ਗੁਰੂ ਜੀ ਕਥਨ ਕਰਦੇ ਹਨ,
ਜਸ ਦੇਖੀਐ ਦਰਬਰ ਕੀ ਛਾਇਆ।
ਮਹਾਰਾਜ ਕਹਿੰਦੇ ਆ ਜਿਹੜੀ ਦੁਨੀਆਂ ਦੀ ਤੁਸੀਂ ਸਮਝੀ ਬੈਠੇ ਹੋ ਮਾਇਆ, ਬਈ ਇਹ ਮੇਰੇ ਕੋਲ ਇੰਨੀ ਪ੍ਰੋਪਰਟੀ ਹੈ, ਜਾਇਦਾਦ ਹੈ, ਇੰਨਾ ਪੈਸਾ ਹੈ, ਜਿਹਦਾ ਮਾਣ ਕਰਦੇ ਹੋ, ਇਹ ਤਾਂ ਦਰਖਤ ਦੀ ਪਰਛਾਈ ਹੈ। ਜਿਵੇਂ ਦਰਖਤ ਦੀ ਛਾਂ ਸਵੇਰ ਵੇਲੇ ਕਿਸੇ ਹੋਰ ਪਾਸੇ ਹੁੰਦੀ ਹੈ, ਦੁਪਹਿਰ ਨੂੰ ਕਿਸੇ ਹੋਰ ਪਾਸੇ ਹੁੰਦੀ ਹੈ, ਅਤੇ ਸ਼ਾਮ ਨੂੰ ਦੂਜੇ ਪਾਸੇ ਢਲ ਜਾਂਦੀ ਹੈ, ਜਿਵੇਂ ਦਰਖਤ ਦੀ ਛਾਈ ਢਲ ਜਾਂਦੀ ਹੈ, ਅਤੇ ਸਾਧ ਸੰਗਤ ਰਾਤ ਨੂੰ ਹਨੇਰਾ ਪੈਂਦਾ ਅਤੇ ਦਰੱਖਤ ਦੀ ਪਰਛਾਈ ਅਲੋਪ ਹੋ ਜਾਂਦੀ, ਹਨੇਰੇ ਵਿੱਚ ਹੀ ਗੁੰਮ ਹੋ ਜਾਂਦੀ ਹੈ। ਇਸੇ ਤਰ੍ਹਾਂ ਮਾਇਆ ਜਿਹੜੀ ਹੈ ਇਹ ਤਾਂ ਆਉਣ ਜਾਣ ਵਾਲੀ ਚੀਜ਼ ਹੈ। ਅੱਜ ਸਾਡੇ ਕੋਲ ਮਾਇਆ ਹੈ, ਕੱਲ੍ਹ ਨੂੰ ਨਾ ਹੋਈ, ਕੀ ਕਰਾਂਗੇ? ਇਸ ਕਰਕੇ ਭਾਈ ਇਹਨੂੰ ਤਾਂ ਤੁਸੀਂ ਸੱਚਾ ਨਾ ਸਮਝੋ। ਹਾਂਜੀ,
ਪ੍ਰਾਣ ਗਏ ਕੋ ਕਾ ਕੀ ਮਾਇਆ,
ਜੇ ਪ੍ਰਾਣ ਹੀ ਚਲੇ ਗਏ ਤੇ ਮਾਇਆ ਕਿਹਦੀ? ਲੱਖਾਂ ਕਰੋੜਾਂ ਅਰਬਾਂ ਖਰਬਾਂ ਰੁਪਈਆ ਪਿਆ ਹੈ, ਆਪ ਮਰ ਗਏ ਕਿਸੇ ਕੰਮ ਦਾ ਨਹੀਂ, ਸਭ ਬਗਾਨਾ ਹੋ ਜਾਂਦਾ ਹੈ। ਹਾਂਜੀ,
ਜਸ ਜੰਤੀ ਮਹਿ ਜੀਓ ਸਮਾਨਾ,
ਜਿਸ ਤਰ੍ਹਾਂ ਜੰਤੀ ਦੇ ਵਿੱਚ ਜੀਓ ਸਮਾ ਜਾਂਦਾ, ਭਾਵ ਬਾਜਾ ਵਜਾਉਣ ਵਾਲਾ ਜਿਹੜਾ ਹੈ ਉਹ ਸਾਧ ਸੰਗਤ ਜੀ, ਉਹਦੇ ਵਿੱਚ ਕਲਾ ਹੈ, ਉਹ ਵਾਜੇ ਨੂੰ ਵਜਾ ਰਿਹਾ। ਜੇ ਉਹ ਵਾਜਾ ਛੱਡ ਦੇਵੇ ਵਾਜਾ ਪਿਆ ਰਹਿ ਜਾਂਦਾ ਹੈ। ਵਜਾਉਣ ਵਾਲਾ ਜੰਤੀ ਅਕਾਲ ਪੁਰਖ ਹੈ, ਵਾਜਾ ਇਹ ਸਾਡਾ ਸਰੀਰ ਹੈ। ਇਹਦੇ ਵਿੱਚੋਂ ਜਦੋਂ ਜੋਤ ਉੱਡ ਜਾਂਦੀ ਹੈ ਤਾਂ ਸਰੀਰ ਜਿਹੜਾ ਹੈ ਉਹ ਬੰਦ ਹੋ ਜਾਂਦਾ ਹੈ। ਹਾਂਜੀ, ਮਰ ਗਏ ਨੂੰ ਫਿਰ ਕੋਈ ਪਤਾ ਨਹੀਂ, ਕੋਈ ਭੇਦ ਨਹੀਂ ਰਹਿ ਜਾਂਦਾ। ਜਿਵੇਂ ਵਾਜਾ ਪਿਆ ਨਾ, ਸਿਤਾਰ ਹੈ, ਸਰੰਦਾ ਹੈ, ਤਾਨਪੂਰਾ ਹੈ, ਤਬਲਾ ਹੈ, ਢੋਲਕੀ ਹੈ, ਕੋਈ ਵਾਜਾ ਵਜਾਓਗੇ ਤਾਂ ਵੱਜੇਗਾ, ਆਪਣੇ ਆਪ ਦਾ ਨਹੀਂ ਵੱਜਦਾ। ਇਸੇ ਤਰ੍ਹਾਂ ਅਕਾਲ ਪੁਰਖ ਦੀ ਜੋਤ ਨਾਲ ਇਹ ਵਾਜਾ ਵੱਜ ਰਿਹਾ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਜੇ ਅਕਾਲ ਪੁਰਖ ਚਲਾ ਗਿਆ ਤਾਂ ਫਿਰ ਕੁਛ ਵੀ ਨਹੀਂ। ਅਕਾਲ ਪੁਰਖ ਅੰਦਰ ਹੈ, ਉਹਦੀ ਜੋਤ ਹੈ ਅਤੇ ਬੰਦਾ ਜਿਉਂਦਾ ਜਾਗਦਾ ਹੈ। ਉਹਦੀ ਜੋਤ ਨਿਕਲ ਜਾਏ ਤਾਂ ਬੰਦਾ ਮਿੱਟੀ ਦੀ ਢੇਰੀ ਹੈ।
ਹੰਸਾ ਸਰੋਵਰ ਕਾਲ ਸਰੀਰ,
ਕਹਿੰਦੇ ਜਿਵੇਂ ਸਰੋਵਰ ਦੇ ਉੱਤੇ ਹੰਸ ਰਹਿੰਦੇ ਨੇ, ਇੱਦਾਂ ਸਾਡੇ ਸਰੀਰ 'ਤੇ ਕਾਲ ਰਹਿੰਦਾ ਹੈ। ਮੌਤ ਹਰ ਵੇਲੇ ਸਾਡੇ ਸਿਰ ਦੇ ਉੱਤੇ ਮੰਡਰਾਉਂਦੀ ਰਹਿੰਦੀ ਹੈ।
ਰਾਮ ਰਸਾਇਣ ਪੀਓ ਰੇ ਕਬੀਰ,
ਮਹਾਰਾਜ ਜੀ ਕਬੀਰ ਜੀ ਕਹਿੰਦੇ ਹੈ ਭਾਈ ਰਾਮ ਰਸਾਇਣ ਪੀਓ, ਪਰਮੇਸ਼ਰ ਦੇ ਨਾਮ ਦਾ ਰਸ ਪੀਣਾ ਕਰੋ, ਜਿਹਦੇ ਨਾਲ ਤੁਹਾਡੇ ਦੁੱਖ ਕੱਟੇ ਜਾਣਗੇ। ਵੈਸੇ ਸੰਸਾਰ ਵਿੱਚ ਹੋਰ ਕੋਈ ਸਾਧਨ ਦੁੱਖ ਦੀ ਨਿਵਿਰਤੀ ਔਰ ਸੁੱਖ ਦੀ ਪ੍ਰਾਪਤੀ ਦਾ ਨਹੀਂ ਹੈ ਨਾਮ ਤੋਂ ਬਿਨਾਂ। ਇਹ ਭਗਤ ਕਬੀਰ ਸਾਹਿਬ ਜੀ ਨੇ ਅੱਜ ਦੇ ਪਾਵਨ ਬਚਨਾਂ 'ਚ ਦੱਸਿਆ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।